ਸਲੋਕ ਮਹੱਲਾ ਤੀਜਾ। ਨਾਨਕ ਗਿਆਨੀ ਜਗ ਜੀਤਾ, ਜਗ ਜੀਤਾ ਸਭ ਕੋਇ। ਮਹਾਰਾਜ ਕਥਨ ਕਰਦੇ ਨੇ ਕਿ ਗਿਆਨਵਾਨਾਂ ਨੇ ਉਸ ਜਗਤ ਨੂੰ ਜਿੱਤਣਾ ਕੀਤਾ, ਜਿਸ ਜਗਤ ਨੇ ਸਭ ਕਿਸੇ ਨੂੰ ਜਿੱਤਣਾ ਕੀਤਾ। ਸਤਿਗੁਰੂ ਫਰਮਾਉਂਦੇ ਆ ਕਿ ਉਸ ਜਗਤ ਵਿੱਚ ਗਿਆਨਵਾਨਾਂ ਦਾ ਜਿਉਣਾ ਸਫਲ ਹੈ, ਜਿਸ ਜਗਤ ਵਿੱਚ ਸਭ ਕੋਈ ਜੀਤਾ ਤੋਂ ਭਾਵ ਜਿਉਂਦਾ ਹੈ। ਇਹ ਤਾਂ ਵੈਸੇ ਕਟਾਕਸ਼ ਦਾ ਅਰਥ ਹੈ, ਪਰ ਮੇਨ ਅਰਥ ਪਹਿਲਾਂ ਹੀ ਆ ਚੁੱਕਿਆ। ਨਾਮੇ ਕਾਰਜ ਸਿੱਧ ਹੈ, ਸਹਿਜੇ ਹੋਏ ਸੋ ਹੋਏ। ਨਾਮ ਜਪਣ ਕਰਕੇ ਸਾਰੇ ਕਾਰਜ ਸਿੱਧ ਹੁੰਦੇ ਨੇ। ਨਾਮ ਜਪਦਿਆਂ ਜਪਦਿਆਂ ਇਹ ਨਿਸ਼ਚੇ ਹੋ ਜਾਂਦਾ ਕਿ ਜੋ ਸਹਿਜੇ ਹੁੰਦਾ ਉਹ ਹੋਵੇ ਪਿਆ, ਸੁੱਤੇ ਸਿੱਧੀ ਹੋਈ ਜਾਂਦਾ ਸਾਰਾ ਕੁਛ। ਸੋ ਇਸ ਪ੍ਰਕਾਰ ਜਿਹਨਾਂ ਜਿਹਨਾਂ ਨੇ ਦੇਖੋ ਮੂਲ ਮੰਤਰ ਪਿੱਛੇ ਬੇਨਤੀ ਕੀਤੀ, ਸਾਰੀ ਸੰਗਤ ਨੂੰ ਵੀ ਇੱਕ ਬਹਾਨਾ ਹੀ ਹੁੰਦਾ, ਕਹਿਣਾ ਹੁੰਦਾ ਨਾ ਮੂਲ ਮੰਤਰ ਕਰ ਲਓ। ਜੇ ਮੈਂ ਕਿਹਾ ਮੂਲ ਮੰਤਰ ਕਰੋ ਬਈ ਰੋਜ਼, ਅਗਲਾ 5 ਵਾਰੀ ਪੜ੍ਹ ਲਓ ਬਸ। ਸੋ ਇਸ ਪ੍ਰਕਾਰ ਉਹ ਫਿਰ ਇਕੱਠਾ ਹੀ ਲਾਤਾ 125,000। ਉਹ ਜਿਹਨਾਂ ਨੇ ਕੀਤਾ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਵੀ ਇਹ ਤਾਂ ਬੜੀ ਕਿਰਪਾ ਹੁੰਦੀ ਹੈ, ਉਹ ਨਹੀਂ ਹੁਣ ਹਟਦੇ, ਤੁਸੀਂ ਵੀ ਸਾਰੇ ਲੱਗ ਜਾਓ ਸੁਣਨ ਵਾਲੇ। 4 ਮਾਲਾ ਰੋਜ਼ ਕਰੋ, ਸਾਲ 'ਚ 125,000 ਹੋ ਜਾਂਦਾ, ਅਤੇ 8 ਕਰੋ ਫਿਰ ਜਾਂ 16 ਜਾਂ 32, ਇਸ ਪ੍ਰਕਾਰ ਗਿਣਤੀ ਰੱਖ ਲਓ। 32 ਕਰੋ 40 ਦਿਨ 'ਚ ਹੁੰਦਾ, 16 ਕਰ ਲਓ 80 ਦਿਨ 'ਚ ਹੋ ਜਾਂਦਾ, 8 ਕਰੋ 160 ਦਿਨ 'ਚ ਹੋ ਜਾਂਦਾ, 4 ਕਰੋ ਫਿਰ ਸਾਲ ਪੂਰਾ। ਇਹ ਇੱਕ ਲਾਉਣ ਦਾ ਤਰੀਕਾ ਹੀ ਹੁੰਦਾ। ਗੁਰਮਤ ਮਤ ਅਚਲ ਹੈ, ਚਲਾਏ ਨਾ ਸਕੈ ਕੋਏ। ਗੁਰਮਤੀਆਂ ਦੀ ਜਿਹੜੀ ਮਤ ਹੈ ਨਾ, ਬੁੱਧੀ, ਉਹ ਅਚਲ ਹੈ। ਸੋ ਗੁਰ ਸਿੱਖਿਆ ਲੈ ਕੇ ਗਿਆਨੀਆਂ ਦੀ ਬੁੱਧੀ ਅਚਲ ਹੋਈ ਹੈ। ਗਿਆਨਵਾਨਾਂ ਦੀ ਬੁੱਧੀ ਨੂੰ ਵਿਸ਼ਿਆਂ ਵਿੱਚ ਕੋਈ ਵੀ ਚਲਾ ਨਹੀਂ ਸਕਦਾ। ਜਿਹੜੀ ਗੁਰੂ ਦੀ ਗੁਰਮਤ ਹੈ ਇਹ ਅਚਲ ਹੈ, ਇਹਨੂੰ ਚਲਾਏਮਾਨ ਨਹੀਂ ਕੋਈ ਕਰ ਸਕਦਾ। ਇਹ ਨਹੀਂ ਕਹਿ ਸਕਦਾ ਕਿ ਮਤ ਐਵੇਂ ਹੀ ਹੈ, ਗਲਤ ਹੈ। ਜਿਹੜਾ ਗੁਰੂ ਦਾ ਮਤ ਹੈ, ਭਾਵ ਗੁਰੂ ਦਾ ਪੰਥ ਹੈ, ਧਰਮ ਹੈ, ਇਹ ਅਚਲ ਹੈ, ਇਹਨੂੰ ਕੋਈ ਹਿਲਾ ਨਹੀਂ ਸਕਦਾ। ਭਗਤਾਂ ਕਾ ਹਰ ਅੰਗੀਕਾਰ ਕਰੇ, ਕਾਰਜ ਸੁਹਾਵਾ ਹੋਏ। ਭਗਤਾਂ ਦਾ ਅੰਗੀਕਾਰ ਹੁੰਦਾ, ਪੱਖ ਹਰੀ ਆਪ ਕਰਦਾ, ਇਸ ਲਈ ਭਗਤਾਂ ਦਾ ਕੰਮ ਸੋਹਣਾ ਹੁੰਦਾ। ਮਨਮੁਖ ਮੂਲੋਂ ਭੁਲਾਇਨ ਵਿੱਚ ਲੱਭ ਲੋਭ ਅਹੰਕਾਰ। ਲੱਭ ਹੁੰਦਾ ਪਦਾਰਥਾਂ ਦੇ ਖਾਣ ਦਾ, ਲੋਭ ਪਦਾਰਥਾਂ ਦੇ ਇਕੱਠੇ ਕਰਨ ਦਾ, ਹੰਕਾਰ ਜਾਤੀ ਦਾ, ਵਿੱਦਿਆ ਦਾ। ਇਹਨਾਂ ਗੱਲਾਂ ਵਿੱਚ ਮਨਮੁੱਖ ਬੰਦੇ ਜਿਹੜੇ ਆ, ਮੂਲੋਂ ਹੀ ਮੁੱਢ ਤੋਂ ਹੀ ਭੁਲਾਉਣਾ ਕੀਤਾ ਉਹਨਾਂ ਨੂੰ, ਉਹ ਉੱਧਰ ਹੀ ਲੱਗੇ ਰਹਿੰਦੇ ਆ। ਇਹਨਾਂ ਗੱਲਾਂ ਕਰਕੇ ਲੋਕ ਆਪਸ ਵਿੱਚ ਲੜੀ ਜਾਂਦੇ, ਝਗੜੀ ਜਾਂਦੇ ਨੇ। ਝਗੜਾ ਕਰਦਿਆਂ ਆਂਦਿਨ ਗੁਜ਼ਰੈ, ਸ਼ਬਦ ਨਾ ਕਰੈ ਵਿਚਾਰ। ਹੁਣ ਝਗੜਾ ਕਰਦੇ ਹੀ ਰਾਤ ਦਿਨ ਗੁਜ਼ਰ ਜਾਂਦਾ, ਪਰ ਮਨਮੁੱਖ ਬੰਦੇ ਜਿਹੜੇ ਆ, ਗੁਰੂ ਦੇ ਸ਼ਬਦ ਦੀ ਵਿਚਾਰ ਹੀ ਨਹੀਂ ਕਰਦੇ। ਉਹ ਭੱਜੇ ਹੀ ਰਹਿੰਦੇ ਉੱਧਰ ਨੂੰ ਭੱਜੇ ਹੀ ਰਹਿੰਦੇ ਨੇ। ਮੈਂ ਕਰ ਦੂੰ, ਆਉਂ ਕਰ ਦੂੰ, ਕੁਛ ਵੀ ਨਹੀਂ ਹੋਣਾ। ਹੋਣਾ ਕੀ ਹੈ? ਸੁੱਧ ਮਤ ਕਰਤਾ ਹਿਰ ਲਈ ਬੋਲਣ ਸਭ ਵਿਕਾਰ। ਉਹਨਾਂ ਦੀ ਅਸਲ ਵਿੱਚ ਜਿਹੜੀ ਸ਼ੁੱਧ ਮਤ ਸੀ ਨਾ, ਉਹ ਕਰਤੇ ਪੁਰਖ ਨੇ ਖੋਹ ਲਈ। ਇਸ ਲਈ ਉਹ ਮਨਮੁੱਖ ਸਾਰੇ ਵਿਕਾਰ ਰੂਪ ਬਚਨਾਂ ਨੂੰ ਬੋਲੀ ਜਾਂਦੇ, ਅਵਾ ਤਵਾ ਬੋਲੀ ਜਾਂਦੇ ਨੇ। ਦਿੱਤਾ ਕਿਤੈ ਨਾ ਸੰਤੋਖੀਆਂ ਨ, ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ। ਹੁਣ ਉਹ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਜੇ ਦਿੰਦੇ ਵੀ ਨੇ, ਉਹਨਾਂ ਨੂੰ ਪਰਮੇਸ਼ਰ ਨੇ ਕਰਮਾਂ ਅਨੁਸਾਰ ਕਿੰਨੇ ਹੀ ਪਦਾਰਥ ਦਿੱਤੇ ਨੇ, ਪਰ ਉਹਨਾਂ ਨੂੰ ਕਿਸੇ ਪ੍ਰਕਾਰ ਸੰਤੋਖ ਹੀ ਨਹੀਂ ਹੁੰਦਾ ਹੈ, ਕਿਉਂਕਿ ਉਹਨਾਂ ਦੇ ਹਿਰਦੇ ਅੰਦਰ ਪਦਾਰਥਾਂ ਦੀ ਤ੍ਰਿਸ਼ਨਾ ਬਹੁਤ ਹੈ ਅਤੇ ਅਗਿਆਨ ਰੂਪ ਅੰਧਾਰ ਤੋਂ ਭਾਵ ਹਨੇਰਾ ਹੈ। ਦਿੱਤਾ ਕਿਤੇ ਨਾ ਸੰਤੋਖੀਆਂ ਨਾ, ਇਸ ਪ੍ਰਕਾਰ ਇੱਥੇ ਵਿਸ਼ਰਾਮ ਲਾਉਣਾ ਇਹਦਾ। ਨਾਨਕ ਮਨਮੁੱਖਾਂ ਨਾਲ ਹੋਂ ਟੁੱਟੀਆ ਭਲੀ, ਜਿਨ੍ਹਾਂ ਮਾਇਆ ਮੋਹ ਪਿਆਰ। ਮਹਾਰਾਜ ਫਰਮਾਉਂਦੇ ਨੇ ਕਿ ਮਨਮੁੱਖਾਂ ਨਾਲੋਂ ਪ੍ਰੀਤੀ ਤੋੜ ਲਓ ਚੰਗੀ ਹੈ, ਪ੍ਰੀਤੀ ਟੁੱਟੀ ਹੋਈ ਚੰਗੀ ਹੈ। ਜਿਨ੍ਹਾਂ ਦਾ ਕੇਵਲ ਮਾਇਆ ਨਾਲ ਪਿਆਰ ਹੈ ਅਤੇ ਸੰਬੰਧੀਆਂ 'ਚ ਮੋਹ ਹੈ, ਸਾਨੂੰ ਵੀ ਪਾਠ ਕਰਨ ਤੋਂ ਹਟਾਉਣਗੇ, ਕਹਿਣਗੇ ਕੀ ਲੋੜ ਹੈ, ਇਹੋ ਜਿਹੀ ਸੰਗਤ ਹੀ ਛੱਡ ਦਿਓ। ਮਹੱਲਾ ਤੀਜਾ। ਤਿੰਨ ਭਾਉ ਸੰਸਾ ਕਿਆ ਕਰੇ, ਜਿਨ ਸਤਿਗੁਰ ਸਿਰ ਕਰਤਾਰ। ਜਿਨ੍ਹਾਂ ਦੇ ਸਿਰ 'ਤੇ ਕਰਤਾਰ ਰੂਪ ਗੁਰਾਂ ਦਾ ਹੱਥ ਹੈ, ਉਹਨਾਂ ਨੂੰ ਡਰ ਅਤੇ ਸੰਸਾ ਕੀ ਕਰ ਸਕਦਾ? ਧੋਰ ਤਿੰਨ ਕੀ ਪੈਜ ਰੱਖਦਾ, ਆਪੇ ਰੱਖਣਹਾਰ। ਰੱਖਿਆ ਕਰਨ ਵਾਲਾ ਵਾਹਿਗੁਰੂ ਧੋਰ ਤੋਂ ਹੀ ਉਹਨਾਂ ਦੀ ਪੈਜ ਪਤ ਆਵਰੋ ਇੱਜਤ ਆਪ ਰੱਖਦਾ। ਮਿਲ ਪ੍ਰੀਤਮ ਸੁਖ ਪਾਇਆ, ਸੱਚੈ ਸ਼ਬਦ ਵਿਚਾਰ। ਉਹਨਾਂ ਨੇ ਗੁਰਾਂ ਦੇ ਸੱਚੇ ਸ਼ਬਦ ਨੂੰ ਵਿਚਾਰ ਕੇ ਪ੍ਰੀਤਮ ਵਾਹਿਗੁਰੂ ਨਾਲ ਮਿਲ ਕੇ ਹੀ ਆਤਮਕ ਆਨੰਦ ਪ੍ਰਾਪਤ ਕੀਤਾ। ਨਾਨਕ ਸੁਖਦਾਤਾ ਸੇਵਿਆ, ਆਪੇ ਪਰਖਣਹਾਰ। ਮਹਾਰਾਜ ਜੀ ਫਰਮਾਉਂਦੇ ਨੇ ਉਹਨੇ ਆਪ ਹੀ ਜੀਵਾਂ ਨੂੰ ਪਰਖਣੇ ਵਾਲਾ ਅਤੇ ਸੁੱਖਾਂ ਦੇ ਦੇਣ ਵਾਲਾ ਜੋ ਵਾਹਿਗੁਰੂ ਹੈ, ਉਹਨੂੰ ਸੇਵਣਾ ਕੀਤਾ ਹੈ। ਉਹਨਾਂ ਨੇ ਆਪੇ ਹੀ ਜੀਵਾਂ ਨੂੰ ਪਰਖਣੇ ਵਾਲਾ ਅਤੇ ਸੁੱਖਾਂ ਦੇ ਦੇਣ ਵਾਲਾ ਜੋ ਵਾਹਿਗੁਰੂ ਹੈ ਨਾ, ਉਹਨੂੰ ਸੇਵਣਾ ਕੀਤਾ ਹੈ। ਪੌੜੀ ਜੀ ਜੰਤ ਸਭ ਤੇਰਿਆ ਤੂੰ ਸਭਨਾ ਰਾਸ। ਹੇ ਵਾਹਿਗੁਰੂ, ਇਹ ਸੂਖ ਮਸਤੂਰ ਸਾਰੇ ਜੀ ਜੰਤ ਆਪਦੇ ਸੋ ਗੁਮਾਸ਼ਤੇ ਨੇ, ਗੋਲੇ ਤੂੰ ਹੀ ਸਾਰਿਆਂ ਨੂੰ ਪੂੰਜੀ ਦੇਣ ਵਾਲਾ ਸ਼ਾਹੂਕਾਰ ਹੈ। ਜਿਸ ਨੂੰ ਤੂੰ ਦੇਹੇ ਤਿਸ ਸਭ ਕਿਛ ਮਿਲੈ, ਕੋਈ ਹੋਰ ਸਰੀਕ ਨਾਹੀਂ ਤੁਦ ਪਾਸ। ਇਹ ਸੱਚੇ ਪਾਤਸ਼ਾਹ ਜਿਹਨੂੰ ਤੂੰ ਦਿੰਦਾ ਉਹਨੂੰ ਹੀ ਸਭ ਕੁਝ ਮਿਲਦਾ, ਤੇਰੇ ਪਾਸ ਹੋਰ ਕੋਈ ਸ਼ਰੀਕ ਨਹੀਂ ਹੈ, ਭਾਵ ਬਰਾਬਰ ਨਹੀਂ ਵੀ ਕੋਈ ਹੋਰ ਬਹਿ ਕੇ ਵੀ ਦੇਈ ਜਾਊਗਾ, ਤੁਸੀਂ ਉਹੀ ਦਿੰਦੇ ਹੋ। ਜੇ ਕੋਈ ਕਹੇ ਆ ਵੀ ਮੈਂ ਤੈਨੂੰ ਦਾਤ ਦਿੰਦਾ ਹਾਂ, ਉਹਨੂੰ ਪੁੱਛੇ ਤੂੰ ਕਿੱਥੋਂ ਲਈ ਹੈ, ਤੂੰ ਵੀ ਤਾਂ ਉੱਥੋਂ ਹੀ ਲਈ ਹੈ ਨਾ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ ਦਾਤਾਰ ਕੋਲ ਹੀ ਲੈ ਕੇ ਗਾਹਾਂ ਦੇ ਰਿਹਾ, ਨਾ ਉਹ ਆਪਣਾ ਬਣਾ ਰਿਹਾ ਕਿ ਮੈਂ ਦੇ ਰਿਹਾ ਤੈਨੂੰ। ਤੂੰ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ, ਸਾਰਿਆਂ ਦਾ ਦਾਤਾ ਇੱਕ ਤੂੰ ਹੀ ਹੈ, ਤੂੰ ਹੀ ਹੈ। ਹੇ ਵਾਹਿਗੁਰੂ, ਸਾਡੀ ਅਰਦਾਸ ਤਾਂ ਆਪਦੇ ਕੋਲ ਹੀ ਹੈ, ਬਸ ਤੁਹਾਡੇ ਕੋਲ ਹੀ ਬੇਨਤੀ ਕਰਾਂਗੇ ਅਸੀਂ, ਜੋ ਬਰ ਚਾਹੋ ਸੋ ਤੁਮ ਤੇ ਪਾਓ। ਜਿਸ ਦੀ ਤੁਦ ਭਾਵੈ ਤਿਸ ਦੀ ਤੂੰ ਮੰਨ ਲੈ ਹੈ, ਸੋ ਜਨ ਸਾਬਾਸ। ਜਿਹਦੀ ਅਰਦਾਸ ਬੇਨਤੀ ਆਪ ਜੀ ਨੂੰ ਭਾਉਂਦੀ ਹੈ, ਉਹਦੀ ਤੂੰ ਮੰਨ ਲੈਂਦਾ ਹੈ, ਜਿਹਦੀ ਤੂੰ ਬੇਨਤੀ ਮੰਨ ਲੈਂਦਾ, ਉਹ ਸੇਵਕ ਜਨ ਨੂੰ ਤੂੰ ਸ਼ਾਬਾਸ਼ ਧੰਤਾ ਯੋਗ ਕਰ ਦਿੰਦਾ ਹੈ। ਸਭ ਤੇਰਾ ਚੋਜ ਵਰਤਦਾ, ਦੁੱਖ ਸੁੱਖ ਤੁਦ ਪਾਸ। ਇਹ ਸਾਰਾ ਤੇਰਾ ਹੀ ਕੌਤਕ ਵਰਤ ਰਿਹਾ, ਅਤੇ ਦੁੱਖ ਸੁੱਖ ਤੇਰੇ ਪਾਸ ਹੀ ਕਿਹਾ ਬਣਦਾ ਹੈ। ਆਪ ਜੀ ਨੇ ਕਰਮਾਂ ਦੇ ਅਨੁਸਾਰ ਦੁੱਖ ਸੁੱਖ ਜੀਵਾਂ ਦੇ ਪਾਸ ਕੀਤੇ ਹੋਏ ਹਨ। ਸਲੋਕ ਮਹੱਲਾ ਤੀਜਾ। ਗੁਰਮੁਖ ਸੱਚੈ ਭਾਵਦੇ, ਦਰ ਸੱਚੈ ਸਚਿਆਰ। ਸੋ ਗੁਰਮੁਖਤਾ ਕਰਕੇ ਗੁਰਮੁਖ ਬੰਦੇ ਸੱਚੇ ਵਾਹਿਗੁਰੂ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ, ਅਤੇ ਸੱਚੇ ਦਰਬਾਰ ਵਿੱਚ ਗੁਰਮੁਖ ਸਚਿਆਰ ਸੱਚੇ ਹੁੰਦੇ ਹਨ। ਸਾਜਨ ਮਨ ਆਨੰਦ ਹੈ, ਗੁਰ ਕਾ ਸ਼ਬਦ ਵਿਚਾਰ। ਗੁਰਾਂ ਦਾ ਉਪਦੇਸ਼ ਵਿਚਾਰਨ ਕਰਕੇ ਗੁਰਮੁਖ ਸੱਜਣਾ ਦੇ ਮਨ ਵਿੱਚ ਬਹੁਤ ਹੀ ਆਨੰਦ ਹੋਇਆ। ਅੰਤਰ ਸ਼ਬਦ ਵਸਾਇਆ, ਦੁੱਖ ਕੱਟਿਆ, ਚਾਨਣ ਕੀਆ ਕਰਤਾਰ। ਗੁਰਮੁਖਾਂ ਨੇ ਹਿਰਦੇ ਅੰਦਰ ਗੁਰਾਂ ਦਾ ਉਪਦੇਸ਼ ਵਸਾਇਆ, ਇਸ ਲਈ ਉਹਨਾਂ ਦਾ ਦੁੱਖ ਕੱਟਿਆ ਗਿਆ। ਮਹਾਰਾਜ ਸੱਚੇ ਪਾਤਸ਼ਾਹ ਦੀ ਉਹਨਾਂ ਦੇ ਉੱਤੇ ਇਸੇ ਕਰਕੇ ਕਿਰਪਾ ਹੋਈ ਆ ਨਾ, ਕਿ ਅੰਤਰ ਸ਼ਬਦ ਵਸਾਇਆ, ਦੁੱਖ ਕੱਟਿਆ, ਚਾਨਣ ਕੀਆ ਕਰਤਾਰ। ਇਸ ਪ੍ਰਕਾਰ ਦੁੱਖ ਕੱਟਿਆ ਅਤੇ ਵਿਸ਼ਰਾਮ ਲਾ ਕੇ ਜਾਣਾ, ਕਰਤਾਰ ਨੇ ਉਹਨਾਂ ਦੇ ਅੰਦਰ ਦਾ ਕੀ ਕੀਤਾ, ਚਾਨਣ ਹੁੰਦਾ ਪ੍ਰਕਾਸ਼, ਅੰਦਰ ਪ੍ਰਕਾਸ਼ ਕਰ ਦਿੱਤਾ ਉਹਨਾਂ ਦੇ ਹਿਰਦਿਆਂ ਦੇ ਵਿੱਚ। ਨਾਨਕ ਰੱਖਣਹਾਰਾ ਰੱਖ ਸੀ ਆਪਣੀ ਕਿਰਪਾ ਧਾਰ। ਮਹਾਰਾਜ ਫਰਮਾਉਂਦੇ ਨੇ, ਰੱਖਣਹਾਰਾ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਧਾਰ ਕੇ ਨਾ ਗੁਰਮੁਖਾਂ ਨੂੰ ਆਪ ਹੀ ਰੱਖਦਾ, ਉਹਨਾਂ ਦੀ ਕਿਰਪਾ ਹੁੰਦੀ ਹੈ। ਮਹੱਲਾ ਤੀਜਾ। ਗੁਰ ਕੀ ਸੇਵਾ ਚਾਕਰੀ, ਭੈ ਰਚ ਕਾਰ ਕਮਾਏ। ਸੇਵਾ ਚਾਹੇ ਨਿਸ਼ਕਾਮ ਹੋ ਕੇ ਗੁਰਾਂ ਦੀ ਕਰੇ, ਚਾਹੇ ਚਾਕਰੀ ਸਕਾਮ ਹੋ ਕੇ ਗੁਰਾਂ ਦੀ ਸੇਵਾ ਕਰੇ, ਦੋਵੇਂ ਹੀ ਸਫਲੀਆਂ। ਸੰਸਾਰ ਵੱਲੋਂ ਮਨ ਨੂੰ ਚਾਕਰੀ ਚੱਕ ਕੇ ਗੁਰਾਂ ਦੀ ਸੇਵਾ ਕਰੇ, ਭੈ ਡਰ ਵਿੱਚ ਰਹਿ ਕੇ ਤਦਾਕਾਰ ਹੋ ਕੇ ਸੇਵਾ ਰੂਪ ਕਾਰ ਕਰੇ। ਆਪਣੇ ਲੋਭ ਕੋ ਕਿੰਨੋ ਮੀਤ। ਮਹਾਰਾਜ ਕਹਿੰਦੇ ਚੱਲ ਜੇ ਆਪਣੇ ਲੋਭ ਵਾਸਤੇ ਵੀ ਇਹਨੇ ਮੀਤ ਕੀਤਾ, ਰੱਬ ਨੂੰ ਬਣਾਇਆ ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਤਾਂ ਤਾਰ ਹੀ ਦੇਣਗੇ। ਜਿਹਾ ਸੇਵੈ ਤਿਹੋ ਹੋਵੈ, ਜੇ ਚੱਲੈ ਤਿਸੈ ਰਜਾਏ। ਜਿਹੋ ਜਿਹਾ ਭਾਉ ਰੱਖ ਕੇ ਗੁਰਾਂ ਨੂੰ ਸੇਵਦਾ ਉਹ ਜਿਹਾ ਫਲ ਹੋ ਜਾਂਦਾ ਹੈ। ਜੇ ਉਹਨਾਂ ਗੁਰਾਂ ਦੀ ਆਗਿਆ ਵਿੱਚ ਚੱਲਣਾ ਕਰੇ ਤਾਂ ਇਉਂ ਨਿਸ਼ਚੇ ਕਰਦਾ, ਨਾਨਕ ਸਭ ਕਿਛ ਆਪ ਹੈ, ਅਵਰ ਨਾ ਦੂਜੀ ਜਾਏ। ਉਹ ਵਾਹਿਗੁਰੂ ਆਪ ਹੀ ਸਭ ਕੁਝ ਹੋ ਰਿਹਾ, ਉਸ ਤੋਂ ਬਿਨਾਂ ਹੋਰ ਕੋਈ ਦੂਜੀ ਜਗ੍ਹਾ ਨਹੀਂ ਹੈ। ਪੌੜੀ ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜੇ ਵਡਿਆਵਰ ਨਾ ਕੋਈ। ਇਹ ਵਾਹਿਗੁਰੂ ਤੇਰੀ ਜੋ ਵਡਿਆਈ ਹੈ ਉਹਨੂੰ ਤੂੰ ਆਪ ਹੀ ਜਾਣਦਾ, ਕਿਉਂਕਿ ਤੇਰੇ ਜਿੱਡਾ ਵੱਡਾ ਹੋਰ ਕੋਈ ਨਹੀਂ ਹੈ। ਤੁਧ ਜੇਵੜ ਹੋਰ ਸਰੀਕ ਹੋਵੈ ਤਾਂ ਆਖੀਐ, ਤੁਧ ਜੇਵੜ ਤੂੰ ਹੈ ਹੋਈ। ਤੇਰੇ ਜਿੱਡਾ ਹੋਰ ਕੋਈ ਸਰੀਕ ਹੋਏ ਤਾਂ ਆਖਣਾ ਕਰੀਏ, ਪਰ ਤੇਰੇ ਵਰਗਾ ਹੋਰ ਕੋਈ ਨਹੀਂ ਹੈ, ਤੇਰੇ ਜਿੱਡਾ ਤੂੰ ਆਪ ਹੀ ਹੋ ਰਿਹਾ। ਜਿਨ ਤੂੰ ਸੇਵਿਆ ਤਿਨ ਸੁਖ ਪਾਇਆ, ਹੋਰ ਤਿਸ ਦੀ ਰੀਸ ਕਰੇ ਕਿਆ ਕੋਈ। ਜਿਹਨੇ ਸ਼ਰਧਾ ਭਾਵਨਾ ਨਾਲ ਤੁਹਾਡੀ ਸੇਵਾ ਕੀਤੀ ਹੈ, ਉਹਨੇ ਹੀ ਆਤਮਕ ਆਨੰਦ ਸੁੱਖ ਪ੍ਰਾਪਤ ਕੀਤਾ। ਹੋਰ ਕੋਈ ਜਿਹੜਾ ਮਨੁੱਖ ਹੈ ਨਾ, ਉਹਦੀ ਰੀਸ ਕੀ ਕਰ ਸਕਦਾ। ਤੂੰ ਭੰਨਣ ਘੜਨ ਸਮਰੱਥ ਦਾਤਾਰ ਹੈ, ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ। ਇਹ ਸਾਰਿਆਂ ਦੇ ਦਾਤਾਰ ਪਾਤਸ਼ਾਹ, ਦਾਤੇ ਵਾਹਿਗੁਰੂ, ਤੂੰ ਆਪ ਹੀ ਜੀਵਾਂ ਦੇ ਘੜਨ ਬਣਾਉਣ ਤੇ ਭੰਨਣ ਹੁੰਦਾ, ਨਾਸ ਕਰਨ ਨੂੰ ਸਮਰੱਥ ਹੈ, ਉਤਪਤੀ ਪਾਲਣਾ ਲੈਤਾ ਆਦਿ ਕਰਨ ਨੂੰ ਤੂੰ ਹੀ ਇੱਕ ਸਮਰੱਥ ਹੈ। ਇਹ ਕੰਮ ਕਿਸੇ ਹੋਰ ਦੇ ਜਿੰਮੇ ਨਹੀਂ ਲਾਇਆ, ਸਾਰੀ ਦੁਨੀਆ ਮੰਗਣ ਵਾਸਤੇ ਹੱਥ ਜੋੜ ਕੇ ਆਪ ਦੇ ਅੱਗੇ ਖੜੀ ਹੈ। ਤੁਧ ਜੇਵੜ ਦਾਤਾਰ ਮੈਂ ਕੋਈ ਨਦਰ ਨਾ ਆਵਈ। ਇਹ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਜਿੱਡਾ ਵੱਡਾ ਦਾਤਾ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ, ਤੁਧ ਸਭ ਸੈਨੋ ਦਾਨ ਦਿੱਤਾ। ਇਹ ਮਹਾਰਾਜ ਸੱਚੇ ਪਾਤਸ਼ਾਹ ਆਪ ਨੇ ਸਾਰਿਆਂ ਨੂੰ ਤੁਸੀਂ ਦਾਨ ਦਿੱਤਾ, ਕਿੱਥੇ ਕਿੱਥੇ ਖੰਡੀ ਬਰਭੰਡੀ ਪਾਤਾਲੀ ਪੁਰੀ ਸਭ ਲੋਈ ਕਿੱਥੇ ਕਿੱਥੇ ਦਿੱਤਾ ਸਾਰੇ ਥਾਵਾਂ ਦੇ ਉੱਤੇ, ਕਿ ਜਿੱਥੇ ਜਿੱਥੇ ਵੀ ਦੇਖਿਆ ਸੋ ਖੰਡਾਂ ਦੇ ਵਿੱਚ ਨੌ ਖੰਡ ਜਿਹੜੇ ਨੇ ਬ੍ਰਹਿਮੰਡ, 21 ਪੁਰੀਆਂ ਦਾ ਬ੍ਰਹਿਮੰਡ ਹੈ ਸਾਰਿਆਂ ਜੀਵਾਂ ਨੂੰ, ਅਤੇ ਪਤਾਲਾਂ ਅਤੇ ਪੁਰੀ ਤੋਂ ਭਾਵ ਪੁਰੀਆਂ ਦੇ ਸਾਰੇ ਲੋਈ ਲੋਕਾਂ ਨੂੰ ਦਾਨ ਦੇਣਾ ਕੀਤਾ। ਇਸ ਪ੍ਰਕਾਰ ਫਿਰ ਇੱਕ ਵਾਰ ਸੋ ਇਹਦੇ ਇੱਧਰ ਨੂੰ ਨਜ਼ਰ ਮਾਰ ਲਈਏ ਧਿਆਨ ਦੇ ਨਾਲ। ਤੁਧ ਜੇਵੜ ਦਾ ਤਾਰ ਮੈਂ ਕੋਈ ਨਦਰ ਨਾ ਆਵਈ, ਤੁਧ ਸਭ ਸਹਿਦੋਂ ਦਾਨ ਦਿੱਤਾ। ਇੱਥੇ ਵਿਸ਼ਰਾਮ ਪਹਿਲਾਂ ਆਵਈ ਅਤੇ ਵਿਸ਼ਰਾਮ ਸੀ, ਖੰਡੀ ਬਰਭੰਡੀ ਪਾਤਾਲੀ ਪੁਰੀ ਸਭ ਲੋਈ ਸਾਰੀ ਸ੍ਰਿਸ਼ਟੀ ਨੂੰ ਦਾਨ ਦੇਣਾ ਕੀਤਾ। ਸਲੋਕ ਮਹੱਲਾ ਤੀਜਾ। ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਉ। ਹੁਣ ਜਿਹਦੇ ਮਨ ਵਿੱਚ ਗੁਰਾਂ ਦਾ ਪ੍ਰਤੀਤ ਹੁੰਦਾ ਭਰੋਸਾ ਹੀ ਨਹੀਂ ਆਇਆ, ਅਤੇ ਸਹਿਜ ਸ਼ਾਂਤੀ ਸਰੂਪ ਪਰਮਾਤਮਾ ਵਿੱਚ ਭਾਉ ਹੁੰਦਾ, ਪ੍ਰੇਮ ਹੀ ਨਹੀਂ ਲੱਗਿਆ। ਸ਼ਬਦ ਹੈ ਸਾਧ ਨਾ ਪਾਇਓ ਮਨ ਹੱਠ ਕਿਆ ਗੁਣ ਗਾਏ। ਗੁਰਾਂ ਦੇ ਉਪਦੇਸ਼ ਦਾ ਵੀ ਸਾਧ ਹੁੰਦਾ, ਆਨੰਦ ਨਹੀਂ ਆਇਆ, ਨਾ ਹੀ ਉਹਨੇ ਆਨੰਦ ਪਾਇਆ। ਸੋ ਉਸ ਮਨ ਦੇ ਹਠੀਏ ਨੇ ਗੁਣ ਗਾ ਕੇ ਕੀ ਲਾਭ ਪ੍ਰਾਪਤ ਕਰਨਾ ਜੇ ਮਨ ਦਾ ਹੱਠ ਹੀ ਕਰੀ ਜਾਣਾ। ਨਾਨਕ ਆਇਆ ਸੋ ਪਰਵਾਨ ਹੈ ਜੇ ਗੁਰਮੁਖ ਸੱਚ ਸਮਾਏ। ਮਹਾਰਾਜ ਫਰਮਾਉਂਦੇ ਸੰਸਾਰ ਵਿੱਚ ਆਇਆ ਹੋਇਆ ਉਹ ਮਨੁੱਖ ਪ੍ਰਮਾਣਨੀਕ ਹੈ ਭਾਈ, ਉਹ ਪ੍ਰਵਾਨ ਹੈ ਜਿਹੜਾ ਗੁਰਾਂ ਦੁਆਰੇ ਸੱਚ ਸਰੂਪ ਵਿੱਚ ਸਮਾ ਰਹਿੰਦਾ। ਮਹੱਲਾ ਤੀਜਾ। ਆਪਣਾ ਆਪਣਾ ਪਛਾਣ ਹੈ ਮੂੜਾ ਅਵਰਾਇਆ ਅੱਖ ਦੁਖਾਏ। ਮੂੜਾ ਹੁੰਦਾ ਮੂਰਖ ਜਿਹੜਾ ਬੰਦਾ ਹੁੰਦਾ ਨਾ, ਆਪਣੇ ਆਪ ਨੂੰ ਤਾਂ ਪਛਾਣਦਾ ਨਹੀਂ ਕਿ ਮੇਰਾ ਕੀ ਸਰੂਪ ਹੈ, ਸਗੋਂ ਅੱਗਿਓਂ ਕੌੜੇ ਬਚਨ ਕਹਿ ਕਹਿ ਕੇ ਬੋਲ ਕੇ ਹੋਰਾਂ ਦੇ ਮਨ ਨੂੰ ਦਿਖਾਉਂਦਾ ਰਹਿੰਦਾ। ਆਪ ਉਹਨੂੰ ਚਾਹੀਦਾ ਉਹ ਆਪਣੇ ਸਰੂਪ ਨੂੰ ਪਹਿਚਾਣੇ। ਮੁੰਡੇ ਦੀ ਖਸਲਤ ਨਾ ਗਈਆ ਅੰਧੇ, ਵਿਛੜ ਚੋਟਾਂ ਖਾਏ। ਸੋ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਫਰਮਾਉਂਦੇ ਹਨ, ਇਸ ਅਗਿਆਨੀ ਜਿਹੜਾ ਨਾ ਇਹਦੇ ਵਿੱਚ ਜੋ ਮੁੰਡੇ ਮੁੰਡ ਦੀ ਜਿਹੜੀ ਭੈੜੀ ਖਸਲਤ ਸੀ, ਆ ਜਿਵੇਂ ਕਹਿੰਦੇ ਨੇ ਖੋਹ ਹੁੰਦੀ ਖਸਲਤ, ਖੋਹ ਜਾਂ ਵਾਦੀ, ਬੜੀ ਭੈੜੀ ਵਾਦੀ ਹੈ ਇਹਨੂੰ, ਇਹ ਬੜੀ ਭੈੜੀ ਆਦਤ ਹੈ ਇਹਨੂੰ। ਕਹਿੰਦੇ ਇਸ ਅੰਨੇ ਅਗਿਆਨੀ ਵਿੱਚ ਜੋ ਮੁੰਡਾ ਹੁੰਦਾ ਮੁੱਢ ਦੀ ਭੈੜੀ ਖਸਲਤ ਪਈ ਹੋਈ ਆ, ਆਦਤ ਹੈ ਵਾਦੀ ਸੀ, ਉਹ ਦੂਰ ਨਾ ਹੋਈ, ਇਸ ਤੇ ਵਾਹਿਗੁਰੂ ਤੋਂ ਵਿਛੜ ਕੇ ਜਮਾਂ ਦੀਆਂ ਸੱਟਾਂ ਹੀ ਸਹਾਰਦਾ ਰਹਿੰਦਾ, ਵਿਛੋੜੇ ਦੀਆਂ ਚੋਟਾਂ ਹੀ ਖਾਂਦਾ। ਸਤਿਗੁਰ ਕੈ ਭੈ ਭੰਨ ਨਾ ਕੜਿਓ ਰਹਿ ਅੰਕ ਸਮਾਏ। ਸਤਿਗੁਰਾਂ ਦੇ ਡਰ ਨੂੰ ਧਾਰ ਕੇ ਕਾਮ ਕ੍ਰੋਧ ਆਦਿਕਾਂ ਨੂੰ ਭੰਨਿਆ ਨਹੀਂ ਤੇ ਸ਼ੁਭ ਗੁਣਾਂ ਨੂੰ ਘੜਿਆ ਨਹੀਂ। ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ, ਭਾਉ ਖੱਲਾ ਅਗਨ ਤਪਤਾਓ ਭਾਂਡਾ ਭਾਉ, ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਤਿਗੁਰਾਂ ਦੇ ਡਰ ਨੂੰ ਧਾਰ ਕੇ ਮਨ ਨੂੰ ਵਿਕਾਰਾਂ ਵੱਲੋਂ ਭੰਨ ਕੇ ਘੜਿਆ ਨਹੀਂ, ਇਸ ਲਈ ਅੰਕ ਹੁੰਦਾ ਸਰੂਪ, ਤੋ ਸਰੂਪ ਦੇ ਵਿੱਚ ਸਮਾਏ ਸਮਾਉਣ ਵੱਲੋਂ ਹੀ ਰਹਿ ਤੋਂ ਭਾਵ ਰਹਿ ਹੀ ਗਿਆ ਇਹ। ਸੋ 550 ਅੰਗ ਤੇ ਬਖਸ਼ਿਸ਼ ਕਰਦੇ ਨੇ। ਆਨ ਦਿਨ ਸਹਿਸਾ ਕਦੇ ਨਾ ਚੁੱਕੈ ਬਿਨ ਸਬਦੈ ਦੁੱਖ ਪਾਏ। ਹੁਣ ਗੁਰ ਸ਼ਬਦ ਤੋਂ ਬਿਨਾਂ ਸੰਸਾਰ ਕਦੇ ਦੂਰ ਹੀ ਨਹੀਂ ਹੁੰਦਾ, ਇਸ ਲਈ ਆਨ ਦਿਨ ਹੁੰਦਾ ਰਾਤ ਦਿਨ ਦੁੱਖ ਪਾਉਂਦਾ, ਆਨ ਦਿਨ ਹੁੰਦਾ ਰਾਤ ਦਿਨ, ਜਾਂ ਆਨ ਦਿਨ ਹੁੰਦਾ ਇੱਕ ਰਸ ਲਗਾਤਾਰ ਰਾਤ ਦਿਨ ਦੁੱਖ ਪਾਈ ਜਾਂਦਾ। ਕਾਮ ਕ੍ਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਹਾਏ। ਮਹਾਰਾਜ ਕਹਿੰਦੇ ਕਾਮ ਕ੍ਰੋਧ ਲੋਭ ਆਦਿਕ ਦਾ ਦਲ ਸਰੀਰ ਦੇ ਅੰਦਰ ਸਬਲਾ ਸਹਿਤ ਬਲ ਦੇ ਹੈ, ਸਬਲਾ ਪਾਠ ਇਕੱਠਾ ਹੀ ਉਹਦਾ, ਇਸ ਲਈ ਨਿਤਾ ਪ੍ਰਤੀ ਰੋਜ਼ ਹੀ ਧੰਦਿਆਂ ਦੇ ਵਿੱਚ ਧੰਦਾ ਕਰਦਿਆਂ ਕਰਦਿਆਂ ਇਹਦਾ ਜਿਹੜਾ ਸਾਰਾ ਹੀ ਸਮਾਂ ਨਾ ਉਹ ਬਤੀਤ ਐਂ ਹੋਈ ਜਾਂਦਾ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਚਰਨ ਕਰ ਦੇਖਤ ਸੁਣ ਥੱਕੇ ਦੇਹ ਮੁੱਕੇ ਨੇੜੇ ਆਏ। ਸੋ ਇਸ ਪ੍ਰਕਾਰ ਚਰਨ ਦਾ ਮਤਲਬ ਇੱਥੇ ਜੋ ਪੈਰ ਨੇ, ਕਰ ਹੁੰਦੇ ਹੱਥ, ਦੇਖਤ ਹੁੰਦੇ ਦੇਖਣ ਵਾਲਾ ਕੌਣ ਅੱਖਾਂ, ਸੁਣਨ ਵਾਲੇ ਕੌਣ ਕੰਨ, ਥੱਕੇ ਸੋ ਦੇਹ ਹੁੰਦਾ ਦਿਨ, ਸੋ ਸੁਣ ਥੱਕੇ ਦੇਹ ਮੁੱਕੇ ਨੇੜੇ ਆਏ। ਫਰਮਾਉਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਕਿ ਹੁਣ ਜਿਹੜੇ ਉਹ ਦਿਨ ਸੀ ਨੇੜੇ ਆ ਗਏ, ਹੱਥ ਪੈਰ ਅੱਖਾਂ ਕੰਨ ਇਹ ਸਾਰੇ ਇੰਦਰੇ ਥੱਕ ਗਏ, ਜੀਵਨ ਦੇ ਦਿਨ ਮੁੱਕ ਗਏ, ਮੌਤ ਦੇ ਦਿਨ ਜਿਹੜੇ ਸੀ ਉਹ ਨਜ਼ਦੀਕ ਹੀ ਆ ਗਏ, ਮੌਤ ਦੇ ਦਿਨ ਨੇੜੇ ਆਏ ਮੁੱਕੇ ਆ ਚੁੱਕੇ ਨੇ। ਹੁਣ ਸੱਚਾ ਨਾਮ ਨਾ ਲੱਗੋ ਮੀਠਾ ਜੇਤ ਨਾਮ ਨਵ ਨਿਧ ਪਾਏ। ਨਾਮੀ ਵਾਹਿਗੁਰੂ ਦਾ ਸੱਚਾ ਨਾਮ ਮਿੱਠਾ ਹੁੰਦਾ, ਪਿਆਰਾ ਨਾਂ ਲੱਗਿਆ, ਜਿਸ ਨਾਮ ਕਰਕੇ ਨੌ ਨਿਧੀਆਂ ਨੂੰ ਪਾ ਲੈਂਦਾ। ਸੱਚਾ ਨਾਮ ਪਿਆਰਾ ਨਾਂ ਲੱਗਾ, ਜਿਸ ਨਾਮ ਕਰਕੇ ਨਾਮੀ ਦੀ ਪ੍ਰਾਪਤੀ ਰੂਪ ਨੌ ਨਿਧੀ ਨੂੰ ਪਾ ਲੈਂਦਾ। ਜੀਵਤ ਮਰੈ ਮਰੈ ਫੁਨ ਜੀਵੈ ਤਾਂ ਮੋਖ ਅੰਤਰ ਪਾਏ। ਜਿਸ ਸੰਸਾਰ ਵਾਲੇ ਪਾਸੇ ਜਿਉਂਦਾ ਉਸ ਵੱਲੋਂ ਮਰ ਜਾਵੇ ਪਹਿਲਾਂ ਤਾਂ, ਉਧਰੋਂ ਤਾਂ ਹਟ ਜਾਓ, ਅਤੇ ਜਿਸ ਪਰਮੇਸ਼ੁਰ ਵੱਲੋਂ ਮਰਿਆ ਹੋਇਆ ਉਸ ਪਾਸੇ ਫਿਰ ਜਿਉਣਾ ਕਰੇ ਤਾਂ ਅੰਤਰੇ ਤੋਂ ਭਾਵ ਹੁੰਦਾ ਭੇਦ ਫਰਕ। ਫਿਰ ਅੰਦਰ ਜਿਹੜਾ ਭੇਦ ਪਿਆ ਹੋਇਆ, ਜੀਵ ਈਸ਼ ਦਾ ਆਪਸ ਵਿੱਚ ਫਰਕ ਪਿਆ ਹੋਇਆ, ਉਹ ਜਿਹੜੀ ਵੱਟ ਪਈ ਹੋਈ ਹੈ, ਉਹ ਜਿਹੜੀ ਕੰਧ ਹੈ ਅੰਦਰ, ਉਹਦੇ ਵੱਲੋਂ ਮੋਖ ਹੁੰਦਾ ਛੁੱਟਣਾ ਪਾਉਂਦਾ। ਫਿਰ ਅੰਦਰੋਂ ਭੇਦ ਆਪਣੇ ਆਪ ਹੀ ਅੰਤਰ ਹੀ ਮੋਖ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ। ਤੁਰ ਕਰਮ ਨਾ ਪਾਇਓ ਪ੍ਰਾਣੀ, ਵਿਣ ਕਰਮਾ ਕਿਆ ਪਾਏ। ਇਸ ਪ੍ਰਾਣੀ ਨੇ ਧੁਰ ਤੋਂ ਹੀ ਸ਼ੁਭ ਕਰਮਾਂ ਦਾ ਕਰਨਾ ਪਾਇਆ ਹੀ ਨਹੀਂ। ਕਹਿੰਦੇ ਦੱਸੋ ਫਿਰ ਕਰਮਾਂ ਤੋਂ ਬਿਨਾਂ ਕੀ ਪ੍ਰਾਪਤ ਕਰੇਗਾ। ਗੁਰ ਕਾ ਸ਼ਬਦ ਸੰਭਾਲ ਤੂੰ ਮੂੜੇ, ਗਤ ਮਤ ਸਬਦੇ ਪਾਏ। ਕਹਿੰਦੇ ਮੂਰਖਾ ਭਾਈ, ਤੂੰ ਗੁਰਾਂ ਦੇ ਉਪਦੇਸ਼ ਨੂੰ ਸੰਭਾਲ ਯਾਦ ਕਰ, ਕਿਉਂਕਿ ਗੁਰ ਉਪਦੇਸ਼ ਕਰਕੇ ਹੀ ਤੂੰ ਗਤ ਹੁੰਦਾ ਮੁਕਤੀ ਦੇ, ਸਾਧਨਾਂ ਨੂੰ ਮਤ ਹੁੰਦਾ ਬੁੱਧੀ ਦੇ ਵਿੱਚ ਪ੍ਰਾਪਤ ਕਰ ਲਏਗਾ। ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚ ਹੋ ਆਪ ਗਵਾਏ। ਮਹਾਰਾਜ ਫਰਮਾਉਂਦੇ ਮੂਰਖਾ, ਸਤਿਗੁਰਾਂ ਨੂੰ ਤਾਂ ਪ੍ਰਾਪਤ ਕਰੇਗੀ ਜਾਂ ਹਿਰਦੇ ਵਿੱਚੋਂ ਆਪਾ ਭਾ ਹੰਕਾਰ ਗਵਾ ਦੇਵੇਗਾ। ਪੌੜੀ ਜਿਸ ਦਾ ਚਿੱਤ ਵਸਿਆ ਮੇਰਾ ਸਵਾਮੀ, ਇਸ ਨੂੰ ਕਿਉਂ ਅੰਦੇਸਾ ਕਿਸੈ ਗੱਲੈ ਦਾ ਲੋੜੀ ਹੈ। ਮੇਰਾ ਸਵਾਮੀ ਪਰਮਾਤਮਾ ਜੀ ਦੇ ਚਿੱਤ ਚ ਵਸਿਆ, ਹੁਣ ਉਹਨੂੰ ਭਲਾ ਵੀ ਕਿਸੇ ਗੱਲ ਦਾ ਅੰਦੇਸਾ ਸੰਸਾ ਕਿਉਂ ਚਾਹੀਦਾ, ਕਰਨਾ ਹੀ ਨਹੀਂ ਚਾਹੀਦਾ। ਹਰ ਸੁਖਦਾਤਾ ਸਭਨਾ ਗੱਲਾਂ ਕਾ, ਇਸ ਨੂੰ ਧਿਆਇਂਦਿਆ ਕਿਵ ਨਿਮਖ ਘੜੀ ਮੋਹ ਜੋ ਮੋੜੀ ਹੈ। ਹਰੀ ਸਾਰੀਆਂ ਗੱਲਾਂ ਦਾ ਸੁਖ ਦੇਣ ਵਾਲਾ ਹੈ, ਉਹਨੂੰ ਧਿਆਉਂਦਿਆਂ ਹੋਇਆ ਇੱਕ ਘੜੀ ਜਾਂ ਨਿਮਖ ਮਾਤਰ ਸਮਾਂ ਕਿਸ ਲਈ ਮੂੰਹ ਮੋੜਨਾ। ਜਿਨ ਹਰ ਧਿਆਇਆ ਤਿਸ ਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀ ਹੈ ਮੋਹ ਜੋੜੀ ਹੈ। ਜਿਹਨੇ ਹਰੀ ਨਾਮ ਨੂੰ ਧਿਆਇਆ ਉਹਨੂੰ ਸਾਰੇ ਕਲਿਆਣ ਭਾਵ ਸੁਖ ਪ੍ਰਾਪਤ ਹੋ ਗਏ। ਇਸ ਲਈ ਕਹਿੰਦੇ ਹਰ ਰੋਜ਼ ਸੰਤਾਂ ਦੀ ਸਤਸੰਗਤ ਵਿੱਚ ਜਾ ਕੇ ਬੈਠਣਾ ਕਰੀਏ, ਅਤੇ ਮੂੰਹ ਨੂੰ ਭਜਨ ਸਿਮਰਨ ਵਿੱਚ ਜੋੜਨਾ ਕਰੀਏ, ਮੂੰਹ ਜੋੜੀਆ ਭਾਵ ਕੋਲ ਬਹਿ ਕੇ ਸਿਮਰਨ ਕਰੀਏ ਆਪਸ ਵਿੱਚ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀ ਹੈ। ਹਰੀ ਦੇ ਜੋ ਸੇਵਕ ਹਨ ਉਹਨਾਂ ਦੇ ਦੁੱਖ ਭੁੱਖ ਆਦਿਕ ਸਾਰੇ ਰੋਗ ਹੀ ਚਲੇ ਗਏ, ਅਤੇ ਸੇਵਕ ਜਨਾਂ ਦੇ ਸਾਰੇ ਬੰਧਨ ਹੀ ਟੁੱਟ ਗਏ। ਹਰ ਕਿਰਪਾ ਤੇ ਹੋਆ ਹਰ ਭਗਤ ਜਨਾ ਕੈ ਮੋਹਿ ਡਿੱਠੈ, ਜਗਤ ਤਰਿਆ ਸਭ ਲੋੜੀ ਹੈ। ਹਰੀ ਦੀ ਕਿਰਪਾ ਨਾਲ ਜੋ ਹਰੀ ਦਾ ਭਗਤ ਹੋਇਆ ਨਾ, ਉਹਨਾਂ ਹਰੀ ਭਗਤ ਜਨਾਂ ਦਾ ਦਰਸ਼ਨ ਦੇਖਦੇ ਸਾਰਾ ਜਗਤ ਤਰਨਾ ਭਾਵ ਲੋੜੀ ਹੈ ਹੁੰਦਾ, ਚਾਹੁੰਦਾ ਹੈ, ਸਾਰਾ ਜਗ ਚਾਹੁੰਦਾ। ਹਰ ਕਿਰਪਾ ਤੇ ਹੋਆ ਹਰ ਭਗਤ ਜਨਾ ਕੈ ਮੋਹਿ ਡਿੱਠੈ, ਜਗਤ ਤਰਿਆ ਸਭ ਲੋੜੀ ਹੈ। ਸਲੋਕ ਮਹੱਲਾ ਤੀਜਾ। ਸਾਰਸਨਾ ਜਲ ਜਾਓ ਜਿਨ ਹਰ ਕਾ ਸੁਆਉ ਨਾ ਪਾਇਆ। ਉਹ ਜੀਵ ਸੜ ਬਲ ਜਾਵੇ ਕਹਿੰਦੇ ਜਿਹਨੇ ਹਰੀ ਨਾਮ ਦਾ ਸੁਆਦ ਹੀ ਨਹੀਂ ਪਾਇਆ। ਨਾਨਕ ਰਸਨਾ ਸ਼ਬਦ ਰਸਾਏ ਜਿਨ ਹਰ ਹਰ ਮਨ ਨੇ ਵਸਾਇਆ। ਮਹਾਰਾਜ ਕਥਨ ਕਰਦੇ ਨੇ ਉਸ ਗੁਰਮੁਖ ਨੇ ਆਪਣੀ ਰਸਨਾ ਨੂੰ ਗੁਰ ਸ਼ਬਦ ਵਿੱਚ ਰਸਾਈ ਆ, ਉਹ ਰਸਨਾ ਜਿਹੜੀ ਸੀ ਰਸਾ ਲਈ ਹੌਲੀ ਹੌਲੀ, ਵਾਹਿਗੁਰੂ 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 ਕਰਦਾ ਰਸ ਵਿੱਚ ਰਸਾ ਗਈ। ਸੋ ਜਿਹਨੇ ਮਨ ਵਿੱਚ ਹਰ ਹਰ ਨਾਮ ਨੂੰ ਵਸਾਉਣਾ ਕੀਤਾ। ਮਹੱਲਾ ਤੀਜਾ। ਸਾ ਰਸਨਾ ਜਲ ਜਾਓ ਜਿਨ ਹਰ ਕਾ ਨਾਉ ਵਿਸਾਰਿਆ। ਉਹ ਜੀਵ ਸੜ ਬਲ ਜਾਵੇ ਜਿਹਨੇ ਹਰੀ ਦੇ ਨਾਮ ਨੂੰ ਭੁਲਾ ਦਿੱਤਾ। ਬਣਾਈ ਵੀ ਤੁਸੀਂ ਆਪ ਹੀ ਹੈ, ਮਹਾਰਾਜ ਨੇ ਬਣਾਈ ਜੀਵ ਸਵਾਦ ਸਰੀਰ ਸਭ ਉਹਨਾਂ ਨੇ ਦਿੱਤਾ। ਕਹਿੰਦੇ ਮੈਂ ਬਣਾਈ ਸੀ ਨਾਮ ਜਪਣ ਨੂੰ, ਨਹੀਂ ਜਪਦਾ ਸੜ ਬਲ ਜਾਵੇ ਤੇਰੀ ਜੀਵ। ਨਾਨਕ ਗੁਰਮੁਖ ਰਸਨਾ ਹਰ ਜਪੈ ਹਰ ਕੈ ਨਾਏ ਪਿਆਰਿਆ। ਮਹਾਰਾਜ ਫਰਮਾਉਂਦੇ ਨੇ ਗੁਰਮੁਖ ਰਸਨਾ ਦੁਆਰੇ ਹਰੀ ਨਾਮ ਨੂੰ ਜਪਦੇ ਹੈ ਅਤੇ ਹਰੀ ਦੇ ਨਾਮ ਵਿੱਚ ਹੀ ਪਿਆਰ ਕਰਦੇ ਹੈ। ਪੌੜੀ ਹਰ ਆਪੇ ਠਾਕੁਰ ਸੇਵਕ ਭਗਤ, ਹਰ ਆਪੇ ਕਰੇ ਕਰਾਏ। ਸੋ ਹਰੀ ਪਰਮੇਸ਼ਰ ਆਪ ਹੀ ਸਾਰਾ ਕੁਛ ਹੈ, ਹਰੀ ਆਪ ਹੀ ਸਾਰਿਆਂ ਦਾ ਠਾਕੁਰ ਸਵਾਮੀ ਹੈ, ਆਪ ਹੀ ਸੇਵਕ ਰੂਪ ਹੈ, ਆਪ ਹੀ ਭਗਤ ਰੂਪ ਹੈ, ਅਤੇ ਹਰੀ ਆਪ ਹੀ ਸਾਰੇ ਕੰਮ ਕਰਦਾ ਅਤੇ ਕਰਾਉਂਦਾ ਹੈ। ਸੋ ਹਰ ਆਪੇ ਠਾਕੁਰ ਸੇਵਕ ਭਗਤ, ਹਰ ਆਪੇ ਕਰੇ ਕਰਾਏ। ਹਰ ਆਪੇ ਵੇਖੈ ਵਿਕਸੈ ਆਪੇ, ਜਿਤ ਭਾਵੈ ਤਿਤ ਲਾਏ। ਹਰੀ ਆਪ ਹੀ ਸਾਰਿਆਂ ਨੂੰ ਵੇਖਦਾ, ਫਿਰ ਆਪ ਹੀ ਖੁਸ਼ ਹੁੰਦਾ, ਜਿੱਧਰ ਚਾਹੁੰਦਾ ਉਸੇ ਪਾਸੇ ਸਾਰਿਆਂ ਨੂੰ ਲਾਉਂਦਾ। ਹਰ ਇੱਕ ਨਾ ਮਾਰਗ ਪਾਏ ਆਪੇ, ਹਰ ਇੱਕ ਨਾ ਉੱਜੜ ਪਾਏ। ਸੋ ਵਾਹਿਗੁਰੂ ਸੱਚੇ ਪਾਤਸ਼ਾਹ ਇੱਕ ਇਹਨਾਂ ਨੂੰ ਤਾਂ ਰਸਤੇ ਪਾ ਦਿੰਦਾ, ਸ਼ੁਭ ਸੋਹਣੇ ਸ਼ੁਭ ਰਸਤੇ ਪਾ ਦਿੰਦਾ, ਸ਼ੁਭ ਕਰਮਨ ਤੇ ਕਬਹੁ ਨਾ ਟਰੋ। ਹਰੀ ਪਰਮੇਸ਼ਰ ਇੱਕ ਇਹਨਾਂ ਨੂੰ ਉੱਜੜ ਹੁੰਦਾ, ਉੱਜੜ ਕੁਰਾਹੇ ਪਾਉਂਦਾ, ਉਹ ਹੋਰ ਹੀ ਰਸਤੇ ਤੁਰੇ ਰਹਿੰਦੇ ਆ। ਤੇ ਜਿਵੇਂ ਕਹਿੰਦੇ ਅੰਨੇ ਜਾਣ ਡਰੌਲੀ ਮੇਲਾ ਮੁਕਤਸਰ ਦਾ, ਹਰ ਸੱਚਾ ਸਾਹਿਬ ਸੱਚ ਤਪਾਸ ਕਰ ਵੇਖੈ ਚਲਤ ਸਬਾਏ। ਹਰੀ ਆਪ ਸੱਚਾ ਸਾਹਿਬ ਆ, ਉਹਦਾ ਤਪਾਸ ਨਿਆਂ ਵੀ ਸੱਚਾ ਹੀ ਹੈ, ਆਪ ਹੀ ਸਾਰੇ ਚਲਤ ਹੁੰਦਾ, ਕੌਤਕਾਂ ਨੂੰ ਕਰਕੇ ਵੇਖਦਾ। ਗੁਰ ਪ੍ਰਸਾਦ ਕਹਿ ਜਨ ਨਾਨਕ ਹਰ ਸੱਚੇ ਕੇ ਗੁਣ ਗਾਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ, ਗੁਰਾਂ ਦੀ ਕਿਰਪਾ ਨਾਲ ਹੀ ਸੇਵਕ ਜਨਾਂ ਪਾਸੋਂ ਹਰੀ ਸੱਚੇ ਦੇ ਗੁਣ ਗਾਏ ਜਾਂਦੇ ਹਨ। ਕਿਸੇ ਨੇ ਕਿਹਾ ਗ੍ਰਿਸਤ ਮਾਰਗ ਬਹੁਤ ਔਖਾ, ਤੇ ਜੇ ਆਪ ਹੁਕਮ ਦਿਓ ਤਾਂ ਮੈਂ ਦਰਵੇਸ਼ ਸਾਧੂ ਬਣ ਜਾਵਾਂ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਲੋਕ ਮਹੱਲਾ ਤੀਜਾ, ਦਰਵੇਸ਼ੀ ਕੋ ਜਾਣਸੀ ਵਿਰਲਾ ਕੋ ਦਰਵੇਸ਼। ਜਿਹੜਾ ਕੋਈ ਦਰਵੇਸ਼ੀ ਹੁੰਦਾ ਨਾ ਫਕੀਰੀ ਨੂੰ ਧਾਰਨਾ ਜਾਣਦਾ, ਉਹ ਕੋਈ ਵਿਰਲਾ ਹੀ ਫਕੀਰ ਹੈ। ਜਣਾ ਖਣਾ ਆਦਮੀ ਫਕੀਰੀ ਨਹੀਂ ਧਾਰ ਸਕਦਾ। ਜੇ ਘਰ ਘਰ ਹੰਡੈ ਮੰਗਦਾ ਤਿੱਗ ਜੀਵਨ ਤਿੱਗ ਵੇਸ਼। ਜਿਹੜਾ ਮਨੁੱਖ ਕਮਾਈ ਕੀਤੇ ਬਗੈਰ ਘਰਾਂ ਘਰਾਂ 'ਚ ਮੰਗਦਾ ਹੰਡਾ ਫਿਰਦਾ, ਉਹਦੇ ਜਿਉਣੇ ਤਰਕਾਰ ਹੈ ਅਤੇ ਉਹਦੇ ਵੇਸ਼ ਨੂੰ ਭੇਖ ਨੂੰ ਵੀ ਤਰਕਾਰ ਹੈ, ਲਾਹਨਤ ਹੈ ਉਹਨੂੰ। ਜੇ ਆਸਾ ਅੰਦੇਸਾ ਤਜ ਰਹਿ ਗੁਰਮੁਖ ਭਿਖਿਆ ਨਾਉ। ਜੇ ਪਦਾਰਥਾਂ ਦੀ ਆਸਾ ਅਤੇ ਅੰਦੇਸਾ ਉਹਦਾ ਫਿਕਰ ਨੂੰ ਤਜ ਰਹਿ ਤਿਆਗ ਦੇਵੇ ਅਤੇ ਮੁਖੀ ਗੁਰਾਂ ਪਾਸੋਂ ਨਾਮ ਰੂਪੀ ਭਿਖਿਆ ਮੰਗ ਕੇ ਖਾਵੇ, ਤਾਂ ਫਿਰ ਦਿਸ ਕੇ ਚਰਨ ਪਖਾਲੀ ਹੈ ਨਾਨਕ ਹੋਂ ਬਲਿਹਾਰ ਹੈ ਜਾਓ। ਮਹਾਰਾਜ ਫਰਮਾਉਂਦੇ, ਮੈਂ ਉਹਦੇ ਚਰਨ ਪਖਾਲੀ ਹੈ ਧੋਂਦਾ ਅਤੇ ਸਦਾ ਹੀ ਉਸ ਤੋਂ ਬਲਿਹਾਰ ਜਾਂਦਾ। ਮਹੱਲਾ ਤੀਜਾ, ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ। ਫਰਮਾਉਂਦੇ ਹਨ ਸਤਿਗੁਰੂ ਮਹਾਰਾਜ, ਇੱਕ ਸਰੀਰ ਰੂਪੀ ਤਰਵਰ ਬ੍ਰਿਕਸ਼ ਹੈ, ਫਲ ਦੋਏ, ਸੁੱਖ ਦੁੱਖ ਰੂਪ ਦੋ ਫਲ ਨੇ, ਦੋਏ ਪੰਖੇਰੂ ਆਹੇ, ਚਿਦਾ ਭਾਸ਼ ਤੇ ਕੂਟਸਥ ਰੂਪੀ ਦੋ ਪੰਛੀ ਹੈ। ਆਵਤ ਜਾਤ ਨਾ ਦੀਸ ਹੀ ਨਾ ਪਰ ਪੰਖੀ ਤਾਹੇ। ਉਹ ਕੂਟਸਥ ਰੂਪ ਪੰਛੀ ਆਉਂਦਾ ਜਾਂਦਾ ਦਿਸਦਾ ਨਹੀਂ, ਕਿਉਂਕਿ ਉਸ ਕੂਟਸਥ ਰੂਪ ਪੰਛੀ ਦੇ ਸੰਕਲਪਾਂ ਰੂਪ ਪਾਰ ਜਿਹੜੇ ਨੇ ਖੰਭ ਜੋ ਨਹੀਂ ਹਨ। ਸੋ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ। ਸੋ ਇਸ ਪ੍ਰਕਾਰ ਪਰਮਾਤਮਾ ਨੇ ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਹੇ, ਸੰਸਾਰ ਰੂਪੀ ਇੱਕ ਤਰਵਰ ਬ੍ਰਿਕਸ਼ ਹੈ, ਸੁੱਖ ਦੁੱਖ ਰੂਪ ਦੋ ਫਲ ਨੇ ਅਤੇ ਜੀਵ ਈਸ਼ਵਰ ਰੂਪ ਦੋ ਪੰਛੀ ਨੇ। ਆਵਤ ਜਾਤ ਨਾ ਦੀਸ ਹੀ ਨਾ ਪਰ ਪੰਖੀ ਤਾਹੇ। ਸੋ ਜੀਵ ਵਾਂਗ ਉਹ ਈਸ਼ਵਰ ਰੂਪ ਪੰਛੀ ਆਉਂਦਾ ਜਾਂਦਾ ਦਿਸਦਾ ਨਹੀਂ, ਕਿਉਂਕਿ ਤਾਹੇ ਹੁੰਦਾ ਤਿਸ ਈਸ਼ਵਰ ਰੂਪ ਪੰਛੀ ਦੇ ਨਾ ਤਾਂ ਪਰ ਤੋਂ ਭਾਵ ਵਾਸ਼ਨਾ ਰੂਪ ਖੰਭ ਹੈ ਜੋ ਨਹੀਂ ਹਨ। ਬਹੁ ਰੰਗੀ ਰਸ ਭੋਗਿਆ ਸ਼ਬਦ ਰਹਿ ਨਿਰਵਾਣ। ਸੋ ਚਿਦਾ ਭਾਸ਼ ਰੂਪ ਪੰਛੀ ਤਾਂ ਬਹੁਤ ਰੰਗਾਂ ਰੰਗਾਂ ਦੇ ਰਸਾਂ ਨੂੰ ਭੋਗਦਾ ਅਤੇ ਸ਼ਬਦ ਤੋਂ ਭਾਵ ਕੂਟਸਥ ਰੂਪ ਪੰਛੀ ਨਿਰਵਾਣ ਬੰਧਨਾਂ ਤੋਂ ਰਹਿਤ ਹੁੰਦਾ ਹੈ। ਸੋ ਇਸ ਪ੍ਰਕਾਰ ਦੇ ਨਾਲ, ਇਸੇ ਪ੍ਰਸੰਗ ਦੇ ਨਾਲ ਮਿਲਦਾ ਜੁਲਦਾ ਇਹ ਜਿਹੜਾ ਹੈ ਵਿਚਾਰ ਸਾਗਰ ਦੇ ਚੌਥੇ ਤਰੰਗ ਵਿੱਚ ਵੀ ਉਹਨਾਂ ਨੇ ਕਥਨ ਕੀਤਾ ਪੰਡਿਤ ਨਿਚਲ ਦਾਸ ਜੀ ਨੇ, ਸੁਣੋ ਗੁਰੂ ਦੂਜੋ ਪੁਨ ਸੰਸੈ ਜੀ ਬ੍ਰਹਮ ਇਕੱਤਰ ਪਰਮੰਸੈ, ਏਕ ਬ੍ਰਿਛ ਮੈਂ ਸਮਦਵੈ ਪੰਛੀ ਫਲ ਭੋਗੈ ਇੱਕ ਦੂਜੇ ਸਵੱਛੀ, ਭੋਗ ਸਹਿਤ ਪ੍ਰਕਾਸ਼ ਅਸੰਗਾ ਵੇਦ ਵਚਨ ਤਹਿ ਕਹਿਤ ਪ੍ਰਸੰਗਾ, ਕਰਮ ਉਪਾਸਨ ਪੁਨ ਬਹੁ ਭਾਖ ਹੈ ਜੀਵ ਬ੍ਰਹਮ ਜਾ ਤੇ ਦੁਆ ਰੱਖ ਹੈ। ਇਸ ਪ੍ਰਕਾਰ ਫਰਮਾਉਂਦੇ ਹਨ। ਸੋ ਇਹ ਲੰਬਾ ਪ੍ਰਸੰਗ ਹੈ। ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨੀਸਾਨ। ਸੋ ਮਹਾਰਾਜ ਫਰਮਾਉਂਦੇ, ਜੋ ਜਿਹੜਾ ਜੀਵ ਹੈ ਨਾ ਹਰੀ ਰਸ ਰੂਪੀ ਫਲ ਵਿੱਚ ਰਤੇ ਹੋਏ ਨੇ, ਉਹਨਾਂ ਨੂੰ ਸੱਚਾ ਕਰਮ ਹੁੰਦਾ, ਕਰਮੀ ਪਰਮਾਤਮਾ ਨਿਸ਼ਾਨ ਤੋਂ ਭਾਵ ਪ੍ਰਗਟ ਹੋਇਆ, ਸਰਬ ਰੂਪ ਕਰਕੇ ਵਾਹਿਗੁਰੂ ਦਾ ਜਸ ਨਿਰੂਪਣ ਕੀਤਾ ਉਹਨਾਂ ਨੇ। ਪੌੜੀ ਆਪੇ ਧਰਤੀ ਆਪੇ ਹੈ ਰਾਹਕ ਆਪ ਜੰਗਵਾਏ ਪੀ ਸਾਵੈ। ਕਹਿੰਦੇ ਉਹ ਪਰਮਾਤਮਾ ਆਪ ਹੀ ਧਰਤੀ ਰੂਪ ਹੈ, ਆਪ ਹੀ ਰਾਹਕ ਹੁੰਦਾ ਜਿਮੀਦਾਰ ਹੈ, ਆਪ ਹੀ ਦਾਣਿਆਂ ਨੂੰ ਜਮਾਉਂਦਾ, ਆਪ ਹੀ ਦਾਣਿਆਂ ਨੂੰ ਪਿਹਾਉਂਦਾ, ਆਪ ਪਕਾਵੈ ਆਪ ਭਾਂਡੇ ਦੇ ਪਰੋਸੈ, ਆਪੇ ਹੀ ਬਹਿ ਖਾਵੈ ਆਪੇ ਜਲ ਆਪੇ ਦੇ ਛਿੰਗਾ, ਆਪੇ ਚੁਲੀ ਭਰਾਵੈ ਆਪੇ ਸੰਗਤ ਸੱਦ ਬਹਾਲੈ ਆਪੇ ਵਿਦਾ ਕਰਾਵੈ। ਸੋ ਇਸ ਪ੍ਰਕਾਰ ਅਨਵੇਂ ਕਰਕੇ ਲੱਗਣਗੀਆਂ ਤੁਕਾਂ ਕਿ ਆਪੇ ਰੋਟੀ ਪਕਾਉਂਦਾ, ਆਪੇ ਸੰਗਤ ਸੱਦ ਬਹਾਲੈ, ਆਪ ਹੀ ਸੰਗਤਾਂ ਨੂੰ ਸੱਦ ਕੇ ਬਿਠਾਉਂਦਾ, ਆਪ ਭਾਂਡੇ ਦੇ ਪਰੋਸਾ, ਆਪ ਹੀ ਭਾਂਡਿਆਂ ਵਿੱਚ ਪਰੋਸ ਕੇ ਦਿੰਦਾ, ਆਪੇ ਹੀ ਬਹਿ ਖਾਵੇ, ਆਪ ਹੀ ਜੀਵ ਰੂਪ ਹੋ ਕੇ ਬਹਿ ਕੇ ਭੋਜਨ ਖਾਂਦਾ, ਆਪੇ ਜਲ ਆਪੇ ਦੇ ਛਿੰਗਾ, ਆਪ ਹੀ ਪਾਣੀ ਦਿੰਦਾ ਫਿਰ ਆਪ ਹੀ ਛਿੰਗਾ ਦਿੰਦਾ। ਸੋ ਪੂਰਬ ਦੀ ਚਾਲ ਹੈ ਕਿ ਰੋਟੀ ਖਾਣ ਮਗਰੋਂ ਦੰਦਾਂ ਵਿੱਚ ਫਸੀ ਹੋਈ ਰੋਟੀ ਵਗੈਰਾ ਕੱਢਣ ਲਈ ਜੋ ਤੀਲਾ ਦਿੰਦੇ ਨੇ ਉਹਨੂੰ ਛਿੰਗਾ ਕਹਿੰਦੇ ਨੇ। ਸੋ ਟੁੱਥ ਪਿੱਕ ਜਿਹਨੂੰ ਕਹਿੰਦੇ ਆ, ਆਪੇ ਚੁਲੀ ਭਰਾਵਾ, ਆਪ ਹੀ ਚੂਲਾ ਭਰਾ ਕੇ ਹੱਥ ਸੁੱਚੇ ਕਰਾਉਂਦਾ, ਫਿਰ ਆਪ ਹੀ ਵਿਦਾ ਕਰਾਵਾ, ਆਪ ਹੀ ਸਾਰਿਆਂ ਨੂੰ ਦੱਛਣਾ ਦੇ ਕੇ ਵਿਦਾ ਕਰਕੇ ਤੋਰ ਦਿੰਦਾ। ਦੂਸਰੇ ਭਾਵ ਚ ਕਹਿੰਦੇ ਆ, ਆਪੇ ਧਰਤੀ, ਆਪ ਹੀ ਬੁੱਧੀ ਰੂਪ ਧਰਤੀ ਹੈ, ਸਾਧ ਸੰਗਤ ਰੂਪ ਧਰਤੀ ਹੈ, ਕਹਿ ਲੋ ਆਪੇ ਹੈ ਰਾਹਕ, ਆਪ ਹੀ ਗੁਰੂ ਰੂਪ ਜਿਮੀਦਾਰ ਹੈ, ਆਪ ਜੰਗਮਾਏ, ਆਪ ਹੀ ਜਗਿਆਸੂ ਰੂਪ ਹੋ ਕੇ ਸ਼ਰਵਣ ਕਰਦਾ, ਪੀ ਸਾਵ ਹੈ, ਆਪ ਹੀ ਮੰਨਣ ਕਰਦਾ, ਆਪ ਪਕਾਵ ਹੈ, ਆਪ ਹੀ ਨਧਿਆਸਣ ਕਰਦਾ, ਆਪੇ ਸੰਗਤ ਸੱਦ ਬਹਾਲ ਹੈ, ਆਪ ਹੀ ਜਗਿਆਸੂ ਦੀ ਸੰਗਤ ਸੱਦ ਕੇ ਬਿਠਾਲਦਾ, ਆਪ ਭਾਂਡੇ ਦੇ ਪਰੋਸੈ, ਆਪ ਹੀ ਅੰਤਕਰਨ ਰੂਪ ਭਾਂਡਿਆਂ ਚ ਨਾਮ ਰੂਪ ਭੋਜਨ ਪਰੋਸ ਦਿੰਦਾ, ਆਪੇ ਹੀ ਬਹਿ ਖਾਵੈ, ਆਪ ਹੀ ਬੈਠ ਕੇ ਖਾਂਦਾ, ਆਪ ਬ੍ਰਹਮ ਦਾ ਆਨੰਦ ਮਾਣਦਾ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਆਪੇ ਜਲ ਆਪੇ ਦੇ ਛਿੰਗਾ, ਆਪੇ ਚੁਲੀ ਭਰਾਵੈ, ਆਪ ਹੀ ਨਾਮ ਰੂਪ ਜਲ ਦਿੰਦਾ, ਆਪ ਹੀ ਕਰਣਾ ਮੈਤਰੀ ਮੋਤਾ ਰੂਪ ਛਿੰਗਾ ਦਿੰਦਾ, ਆਪ ਹੀ ਚੁਲੀ ਭਰਾਵੈ, ਸੰਸਾਰ ਨੂੰ ਮਿਥਿਆ ਰੂਪ ਨਿਸ਼ਚੇ ਕਰਾਉਂਦਾ, ਆਪੇ ਸੰਗਤ ਸੱਦ ਬਹਾਲੈ, ਆਪੇ ਵਿਦਾ ਕਰਾਵੈ, ਆਪੇ ਸੰਗਤ ਸੱਦ ਬਹਾਲੈ। ਇਸ ਤੁਕ ਦਾ ਅਰਥ ਪਹਿਲਾਂ ਆਪਾਂ ਕਰ ਚੁੱਕੇ ਹਾਂ, ਆਪੇ ਵਿਦਾ ਕਰਾਵੈ, ਆਪ ਹੀ ਬ੍ਰਹਮ ਵਿੱਚ ਜਗਿਆਸੂ ਨੂੰ ਅਭੇਦ ਕਰਦਾ ਗੁਰੂ ਰੂਪ ਹੋ ਕੇ, ਜਿਸ ਨੂੰ ਕਿਰਪਾਲ ਹੋਵੇ ਹਰ ਆਪੇ, ਤਿਸ ਨੂੰ ਹੁਕਮ ਮਨਾਵੈ। ਪਰ ਆਪ ਹਰੀ ਜਿਸ ਉੱਤੇ ਕਿਰਪਾਲੂ ਹੁੰਦਾ ਨਾ, ਉਹਦੇ ਕੋਲੋਂ ਆਪਣਾ ਹੁਕਮ ਆਪ ਹੀ ਮਨਾਉਂਦਾ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਾਵਨ 6 ਸ਼ਬਦ ਇਸ ਵਾਰ ਦੇ 551 ਅੰਗ ਤੱਕ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਮਹਾਰਾਜ ਮਿਹਰ ਭਰਿਆ ਹੱਥ ਰੱਖਣ, ਫਿਰ ਸ਼ਰਵਣ ਕਰਾਂਗੇ। ਸੋ ਵਿਸ਼ਰਾਮ ਦਾ ਹਮੇਸ਼ਾ ਧਿਆਨ ਰੱਖਣਾ ਕਿ ਕਿੱਥੇ ਕਿੱਥੇ ਵਿਸ਼ਰਾਮ ਲੱਗਦੇ ਨੇ। ਨਾਨਕ ਤਰਵਰ ਏਕ ਫਲ, ਏਕ ਤੇ ਜਮਕੀ ਲਾਉਣੀ, ਨਾਨਕ ਤਰਵਰ ਏਕ ਫਲ, ਇੱਥੇ ਵਿਸ਼ਰਾਮ ਦੋਏ ਪੰਖੇਰੂ ਆਹੇ। ਇਹ ਤਾਂ ਵਾਰ ਵਾਰ ਦੱਸਿਆ ਸੀ, ਕਈ ਵਾਰ ਸੰਥਿਆ ਕੀਤੀ ਨੂੰ ਦੇਰ ਵੀ ਬਹੁਤ ਹੋ ਜਾਂਦੀ ਹੈ, ਪਰ ਅਰਥਾਂ ਦੇ ਹਿਸਾਬ ਨਾਲ ਫਿਰ ਵਿਸ਼ਰਾਮ ਯਾਦ ਆ ਜਾਂਦੇ ਨੇ। ਵੀ ਇਸ ਪ੍ਰਕਾਰ ਦੇ ਨਾਲ ਸਾਰਿਆਂ ਵਿਸ਼ਰਾਮਾਂ ਦਾ ਧਿਆਨ ਰੱਖਣਾ। ਪਾਠ ਦੀ ਚਾਲ ਦੇ ਵਿਸ਼ਰਾਮ ਵੱਖਰੇ ਹੁੰਦੇ ਨੇ, ਅਰਥਾਂ ਵੇਲੇ ਉਹ ਥੋੜ੍ਹੇ ਅੱਗੇ ਪਿੱਛੇ ਹੋ ਜਾਂਦੇ ਨੇ। ਜਿਵੇਂ ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਛੱਡ ਜਾਏ, ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਛੱਡ ਜਾਏ, ਇਹ ਤਾਂ ਚਾਲ ਦਾ ਵਿਸ਼ਰਾਮ ਹੈ, ਪਰ ਸੁਣ ਕੇ ਜੰਮ ਕੇ ਦੂਤ ਨਾਏ ਤੇਰਾ ਛੱਡ ਜਾਏ, ਇਹ ਅਰਥਾਂ ਵੇਲੇ ਲੱਗਣਾ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਸਤਿਗੁਰੂ ਆਪ ਹੀ ਮਾਫ਼ੀ ਬਖਸ਼ਣ। ਸਾਰੀਆਂ ਸੰਗਤਾਂ ਧਿਆਨ ਦੇ ਨਾਲ ਸ਼ਰਵਣ ਕਰ ਰਹੀਆਂ, ਮਹਾਰਾਜ ਕਿਰਪਾ ਕਰੇ। ਗੁਰਬਾਣੀ ਉਪਦੇਸ਼ .org ਦੇ ਉੱਤੇ ਆਪ ਇਹ ਕਥਾ ਸ਼ਰਵਣ ਕਰਦੇ ਹੋ, ਸਤਿਗੁਰੂ ਕਿਰਪਾ ਕਰਨ। ਅਰਦਾਸ ਬੇਨਤੀ ਕਰੀਏ 24 ਸਾਹਿਬ ਦੇ ਪਾਠ ਮੂਲ ਮੰਤਰ ਕਰਕੇ ਕਿ ਸਤਿਗੁਰੂ ਸਾਨੂੰ ਸੋ ਸਮੁੱਚਾ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਹੈ ਬਖਸ਼ਿਸ਼ ਕਰਨ, ਤਾਂ ਕਿ ਸਾਨੂੰ ਗੁਰਮਤ ਸੇਧ ਮਿਲ ਸਕੇ, ਸਹੀ ਢੰਗ ਨਾਲ ਆਪਣਾ ਜੀਵਨ ਉੱਚਾ ਸੁੱਚਾ ਬਣਾਈਏ। ਸਤਿਗੁਰੂ ਸਾਡੇ 'ਤੇ ਮਿਹਰ ਭਰਿਆ ਹੱਥ ਰੱਖਣ। ਵਾਹਿਗੁਰੂ 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 ਵਾਹਿ